ਬਿਖੜਾ ਪੈਂਡਾ। ਸ੍ਰੀ ਅਨੰਦਪੁਰ ਸਾਹਿਬ ਨੂੰ ਛੱਡਣ ਤੋਂ ਪਹਿਲੇ ਗੁਰੂ ਸਾਹਿਬ ਜੀ ਨੇ ਮਾਤਾ ਜੀ ਅਤੇ ਸਿੰਘਾਂ ਨੂੰ ਰੋਪੜ ਅਤੇ ਚਮਕੌਰ ਸਾਹਿਬ ਵੱਲ ਜਾਣ ਦਾ ਇਸ਼ਾਰਾ ਦਿੱਤਾ ਹੋਇਆ ਸੀ, ਜਿਸ ਕਰਕੇ ਮਾਤਾ ਗੁਜਰੀ ਜੀ ਨੇ ਵੀ ਗੰਗੂ ਨੂੰ ਇਹ ਦੱਸਿਆ ਕਿ ਗੁਰੂ ਸਾਹਿਬ ਰੋਪੜ ਵਾਲੇ ਪਾਸੇ ਨਿਕਲੇ ਹੋਏ ਹੋਣਗੇ, ਤੂੰ ਅਸਾਂ ਨੂੰ ਉਧਰ ਲੈ ਚੱਲ। ਉਥੋਂ ਫੇਰ ਕੋਈ ਸੂਹ ਕੱਢ ਕੇ ਗੁਰੂ ਸਾਹਿਬ ਅਤੇ ਸਿੰਘਾਂ ਦੇ ਜਥੇ ਨਾਲ ਜਾ ਮਿਲਾਂਗੇ। ਗੁਰੂ ਘਰ ਦਾ ਸੇਵਕ ਪਰਿਵਾਰ ਨਿਹੰਗ ਖਾਂ ਵੀ ਮਾਤਾ ਜੀ ਦੇ ਧਿਆਨ ਵਿਚ ਸੀ, ਸੋ ਬਾਬਾ ਕੁੰਮਾ ਮਾਸ਼ਕੀ ਦੀ ਕੁੱਲੀ ਵਿਚੋਂ ਇਹ ਸਾਰਾ ਪ੍ਰੋਗਰਾਮ ਬਣਾ ਕੇ ਗੰਗੂ ਗੁਰੂ ਪਰਿਵਾਰ ਨੂੰ ਰੋਪੜ ਵੱਲ ਲਿਜਾਣ ਦਾ ਵਾਅਦਾ ਕਰਕੇ ਨਿਕਲਿਆ ਸੀ। ਦਰਿਆ ਤੋਂ ਪਾਰ ਹੋ ਕੇ ਖੱਚਰ ਦੀ ਵਾਗ ਗੰਗੂ ਨੇ ਫੜ ਲਈ ਅਤੇ ਮਾਤਾ ਗੁਜਰੀ ਜੀ ਛੋਟੇ ਸਾਹਿਬਜ਼ਾਦਿਆਂ ਨਾਲ ਇਸ ਬ੍ਰਾਹਮਣ ਦੇ ਧਰਵਾਸਿਆਂ ਅਤੇ ਵਿਸ਼ਵਾਸ ਉੱਤੇ ਭਰੋਸਾ ਕਰਕੇ ਉਸ ਦੇ ਮਗਰ ਹੋ ਤੁਰੇ। ਗੁਰਬਾਣੀ ਦੇ ਪਾਵਨ ਬਚਨ ਕਿ ਕਰਨੋ ਹੋਤੋ ਸੋ ਨਾ ਕੀਓ ਪਰਿਓ ਲੋਭ ਕੈ ਫੰਦ ਅਨੁਸਾਰ ਪਾਪੀ ਗੰਗੂ ਨੇ ਗੁਰੂ ਪਰਿਵਾਰ ਨੂੰ ਸੁਰੱਖਿਅਤ ਟਿਕਾਣੇ ਤੇ ਪਹੁੰਚਾਉਣ ਦਾ ਜੋ ਬਚਨ ਕੀਤਾ ਸੀ ਉਸ ਨੂੰ ਭੁੱਲ ਗਿਆ ਅਤੇ ਲੋਭ ਦੀ ਕਾਂਗ ਵਿਚ ਰੁੜ ਕੇ, ਲੋਭ ਦੇ ਲਾਲਚ ਦੇ ਹੜ ਵਿਚ ਰੁੜ ਕੇ, ਲਾਲਚ ਦੀ ਫੰਦੀ ਵਿਚ ਫਸ ਕੇ ਆਪਣੇ ਮਨ ਵਿਚ ਖਜ਼ਾਨਾ ਹਥਿਆਉਣ ਦੀਆਂ ਤਰਕੀਬਾਂ ਜਟਾਉਣ ਲੱਗ ਪਿਆ। ਲੋਭ ਦੀਆਂ ਲਹਿਰਾਂ ਵਿਚ ਉਸ ਦੀ ਆਤਮਾ ਗੋਤੇ ਖਾਣ ਲੱਗ ਪਈ ਸੀ, ਜਿਵੇਂ ਲੋਭੀ ਮਨੁੱਖ ਦੀ ਦਸ਼ਾ ਬਾਬਤ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸਹਿਸਕ੍ਰਿਤੀ ਸਲੋਕਾਂ ਵਿਚ ਜ਼ਿਕਰ ਕੀਤਾ ਹੈ ਕਿ ਹੇ ਲੋਭਾ ਲੰਪਟ ਸੰਗ ਸਿਰ ਮੋਰੈ ਅਨਕ ਲਹਿਰੀ ਕਲੋਲਤੇ ਤਾਵਹੰਤ ਜੀਆ ਬਹੁ ਪ੍ਰਕਾਰੰ ਅਨਕ ਭਾਂਤ ਬਹੁ ਡੋਲਤੇ। ਕੁਝ ਅਜਿਹੀ ਹੀ ਹਾਲਤ ਉਸ ਕਪਟੀ ਗੰਗੂ ਦੀ ਹੁਣ ਹੋ ਚੁੱਕੀ ਸੀ। ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨਾਲ ਕੀਤੇ ਹੋਏ ਵਾਅਦੇ ਮੁਤਾਬਕ ਉਨ੍ਹਾਂ ਨੂੰ ਨਾਲ ਲੈ ਕੇ ਤੁਰਿਆ ਤਾਂ ਜ਼ਰੂਰ ਰੋਪੜ ਵੰਨੀ, ਪਰ ਮਨ ਵਿਚ ਖਿਆਲ ਆ ਗਿਆ ਕਿ ਜੇ ਇਹ ਗੁਰੂ ਪਰਿਵਾਰ ਕਿਸੇ ਸਿੱਖ ਪਾਸ ਜਾਂ ਕਿਸੇ ਸੁਰੱਖਿਅਤ ਟਿਕਾਣੇ ਤੇ ਪੁੱਜ ਗਿਆ ਤਦੋਂ ਇਸ ਦੇ ਹੱਥ ਪੱਲੇ ਤਾਂ ਕੋਈ ਵੀ ਧਨ ਦੌਲਤ ਨਹੀਂ ਲੱਗ ਸਕਣੀ। ਇਸ ਦੇ ਮਨ ਵਿਚ ਇਹ ਖਿਆਲ ਆਇਆ ਕਿ ਜੇ ਗੁਰੂ ਪਰਿਵਾਰ ਕਿਸੇ ਸੁਰੱਖਿਅਤ ਟਿਕਾਣੇ ਤੇ ਪੁੱਜ ਗਿਆ, ਕਿਸੇ ਸਿੱਖ ਪਾਸ ਇਹ ਪਰਿਵਾਰ ਪਹੁੰਚ ਗਿਆ, ਤਦੋਂ ਗੰਗੂ ਦੇ ਹੱਥ ਪੱਲੇ ਤਾਂ ਕੁਝ ਵੀ ਨਹੀਂ ਲੱਗਣਾ, ਸੋ ਇਸ ਲਈ ਚੰਗਾ ਹੋਵੇਗਾ ਕਿ ਜੇ ਮੈਂ ਬਿਰਧ ਮਾਤਾ ਅਤੇ ਬੱਚਿਆਂ ਨੂੰ ਕਿਸੇ ਤਰੀਕੇ ਖਤਮ ਕਰਕੇ ਸਾਰਾ ਧਨ ਪਦਾਰਥ ਸਮੇਟ ਕੇ ਭੱਜ ਜਾਵਾਂ। ਇਸ ਤਰ੍ਹਾਂ ਦੇ ਖਿਆਲਾਂ ਦੀ ਜੱਕੋ ਤੱਕੀ ਵਿਚ ਜਦ ਕਾਫ਼ੀ ਵਾਟ ਲੰਘ ਗਈ ਤਦੋਂ ਇਹ ਗੰਗੂ ਇਕਦਮ ਰੁਕਿਆ ਤੇ ਮਾਤਾ ਜੀ ਨੂੰ ਸੰਬੋਧਨ ਕਰਕੇ ਕਹਿਣ ਲੱਗਾ ਕਿ ਮਾਤਾ ਜੀ, ਰੋਪੜ ਵੱਲ ਤਾਂ ਬਹੁਤ ਜ਼ਿਆਦਾ ਖਤਰਾ ਹੈ, ਕਿਉਂਕਿ ਮੁਗਲੀਆ ਸਿਪਾਹੀ ਗੁਰੂ ਸਾਹਿਬ ਅਤੇ ਗੁਰੂ ਪਰਿਵਾਰ ਨੂੰ ਹਰ ਹੀਲੇ ਪਕੜਨਾ ਜਾਂ ਖਤਮ ਕਰਨਾ ਚਾਹੁੰਦੇ ਹਨ, ਸੋ ਮੇਰੀ ਜਾਚੇ ਇਨ੍ਹਾਂ ਹਾਲਾਤਾਂ ਵਿਚ ਰੋਪੜ ਜਾਣਾ ਠੀਕ ਨਹੀਂ ਰਹੇਗਾ। ਕਥਾ ਗੁਰੂ ਜੀ ਕੇ ਸੁਤਨ ਕੀ ਵਿਚ ਭਾਈ ਦਇਆ ਸਿੰਘ ਹੰਡੂਰੀਆ ਲਿਖਦੇ ਨੇ ਕਿ ਦੁਸ਼ਟ ਚਿੱਤ ਭਰਮਾਏ ਮਾਤਾ ਜੀ ਕੋ ਇਮ ਕਹੈ ਤੁਰਕ ਜੋ ਉਤਰੇ ਆਏ ਰੋਪੜ ਤੀਰ ਜੋ ਯਹ ਸੁਣੀ ਹਮਰਾ ਚਾਰਾ ਨਾਹੀ ਜੋ ਤੁਮਰੇ ਮਨ ਸੋ ਕਹੋ ਆਗੈ ਧਰੋ ਨਾ ਪਾਏ ਲੈ ਜਾਵੇਂਗੇ ਪਕੜ ਤੁਮ। ਮਾਤਾ ਜੀ ਆਖਣ ਲੱਗੇ, ਗੰਗੂਆ ਇਸ ਖਤਰੇ ਦਾ ਤੈਨੂੰ ਅਚਨਚੇਤ ਅਹਿਸਾਸ ਕਿਵੇਂ ਹੋ ਗਿਆ? ਜੇ ਤੂੰ ਪਹਿਲੋਂ ਹੀ ਇਸ ਬਾਰੇ ਜਾਣਦਾ ਸੈਂ ਤਾਂ ਫੇਰ ਇਨ੍ਹਾਂ ਨੰਨੀਆਂ ਸੂਰਤਾਂ ਨੂੰ ਅਤੇ ਮੈਨੂੰ ਬਿਰਧ ਸਰੀਰ ਨੂੰ ਇਨ੍ਹਾਂ ਔਜੜੇ ਭਰੇ ਰਾਹਾਂ ਚੋਂ ਇਧਰ ਉਧਰ ਕਿਉਂ ਸਾਰਾ ਦਿਨ ਟੋਰੀ ਰੱਖਿਆ? ਮਾਤਾ ਜੀ ਦੀ ਇਸ ਦਲੀਲ ਦਾ ਗੰਗੂ ਪਾਸ ਕੋਈ ਜਵਾਬ ਨਹੀਂ ਸੀ, ਸੋ ਇਧਰ ਉਧਰ ਦੀਆਂ ਅਟਲ ਪਟਲੀਆਂ ਮਾਰਦਾ ਕਹਿਣ ਲੱਗਾ ਕਿ ਮਾਤਾ ਜੀ ਹੁਣ ਖਿਮਾ ਕਰੋ, ਜੋ ਹੋ ਗਿਆ ਸੋ ਹੋ ਗਿਆ। ਇੰਜ ਕਰਦੇ ਹਾਂ, ਤੁਸੀਂ ਮੇਰੇ ਨਾਲ ਮੇਰੇ ਪਿੰਡ ਖੇੜੀ ਨੂੰ ਚਲੋ। ਆਖਣ ਲੱਗਾ ਕਿ ਤੁਸੀਂ ਮੇਰੇ ਨਾਲ ਮੇਰੇ ਪਿੰਡ ਸਹੇੜੀ ਨੂੰ ਚਲੋ। ਸਹੇੜੀ ਤੇ ਖੇੜੀ ਦੋਨੇ ਇੱਕੋ ਹੀ ਨਾਮ ਇੱਕ ਪਿੰਡ ਦੇ ਹਨ। ਜਦੋਂ ਹਾਲਾਤ ਕੁਝ ਸੁਖਾਵੇਂ ਹੋ ਗਏ ਤਦੋਂ ਮੈਂ ਆਪ ਹੀ ਤੁਹਾਨੂੰ ਸਾਰਿਆਂ ਨੂੰ ਗੁਰੂ ਸਾਹਿਬ ਪਾਸ ਪਹੁੰਚਾ ਆਵਾਂਗਾ। ਆਖਣ ਲੱਗਾ ਕਿ ਮਾਤਾ ਜੀ ਇੰਜ ਕਰਦੇ ਹਾਂ ਕਿ ਆਪਾਂ ਸਾਰੇ ਮੇਰੇ ਪਿੰਡ ਖੇੜੀ ਨੂੰ ਚਲਦੇ ਹਾਂ। ਜਦੋਂ ਹਾਲਾਤ ਕੁਝ ਸਾਜ਼ਗਾਰ ਹੋ ਗਏ, ਕੁਝ ਸੁਖਾਵੇਂ ਹੋ ਗਏ, ਤਦੋਂ ਮੈਂ ਆਪੇ ਹੀ ਤੁਹਾਨੂੰ ਸਾਰਿਆਂ ਨੂੰ ਗੁਰੂ ਸਾਹਿਬ ਪਾਸ ਪਹੁੰਚਾ ਆਵਾਂਗਾ। ਮਾਤਾ ਜੀ ਦਾ ਮਨ ਭਾਵੇਂ ਇਸ ਬੇਪ੍ਰਤੀਤੇ ਉੱਪਰ ਨਹੀਂ ਸੀ ਪਤੀਜਦਾ, ਪਰ ਹਾਲਾਤ ਹੀ ਐਸੇ ਸਨ ਕਿ ਉਸ ਦੀ ਗੱਲ ਮੰਨਣ ਤੋਂ ਬਿਨਾਂ ਕੋਈ ਹੋਰ ਚਾਰਾ ਵੀ ਨਹੀਂ ਸੀ। ਸੋ ਮਾਤਾ ਜੀ ਕਹਿਣ ਲੱਗੇਗਾ, ਠੀਕ ਭਾਈ, ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਹੈ ਕਰ ਲੈ। ਤਬ ਮਾਤਾ ਬਿਲਖੀ ਪਈ, ਜਿਉਂ ਜਾਨੋ ਤਿਉਂ ਕੀਨ, ਤਬ ਦੁਸ਼ਟ ਆਤਮ ਯਹਿ ਕਹੀ, ਮਮ ਗ੍ਰਹਿ ਚਲੋ ਪ੍ਰਵੀਨ। ਹੁਣ ਗੰਗੂ ਰੋਪੜ ਦੇ ਰਸਤੇ ਤੋਂ ਮੋੜ ਕੇ ਗੁਰੂ ਪਰਿਵਾਰ ਨੂੰ ਜੰਗਲ ਦੇ ਹੋਰ ਔਜੜ ਰਸਤੇ, ਹੋਰ ਉਜਾੜ ਬੀਆਵਾਨ ਵੱਲ ਲੈ ਟੁਰਿਆ। ਗੁਰਬਿਲਾਸ ਵਿਚ ਭਾਈ ਸੁੱਖਾ ਸਿੰਘ ਜੀ ਲਿਖਦੇ ਹਨ ਕਿ ਹੁਤੋ ਮਸੰਦ ਨੀਚ ਇਕ ਪਾਪੀ, ਬਿਪ ਬੰਸ ਚੰਡਾਰ ਸੁਖਾਪੀ, ਰੋਪੁਰ ਤੇ ਵੋਹਰਾ ਭੁਲਾਈ, ਨਿਜਪੁਰ ਲੈ ਗਇਓ ਕਸਾਈ, ਸਾਹਿਬਜ਼ਾਦੇ ਦੋ ਕੁਮਾਰ, ਤੀਜੇ ਦਾਦੀ ਸਾਥ ਨਿਹਾਰ, ਖੱਚਰ ਮਾਇਆ ਨਿਰਖ ਗਵਾਰ, ਬੂਡੋ ਪਾਪੀ ਲੋਭ ਮਜਾਰ। ਸ੍ਰੀ ਗੁਰੂ ਪੰਥ ਪ੍ਰਕਾਸ਼ ਵਿਚ ਵੀ ਸਰਦਾਰ ਰਤਨ ਸਿੰਘ ਭੰਗੂ ਅਜਿਹਾ ਹੀ ਹਵਾਲਾ ਦਿੰਦੇ ਹਨ ਕਿ ਰੋਪੜੋਂ ਜੁਦੀ ਮਾਤ ਉਨ ਕੀਨੀ, ਹੁਤੋ ਬਾਮਨ ਰਸੋਈਓ ਮਤ ਹੀਨੀ, ਲੈ ਮਾਤਾ ਨਿਜ ਗਇਓ ਗ੍ਰਾਮ, ਸਹੇੜੀ ਥੋ ਉਸ ਕੋ ਨਾਮ। ਗੰਗੂ ਮਨ ਵਿਚ ਸੋਚ ਰਿਹਾ ਸੀ ਕਿ ਮੈਂ ਕਿਸੇ ਤਰ੍ਹਾਂ ਗੁਰੂ ਪਰਿਵਾਰ ਨੂੰ ਖਤਮ ਕਰਕੇ ਮਾਲ ਅਸਬਾਬ ਲੈ ਕੇ ਭੱਜ ਜਾਵਾਂ। ਨਿਕੜੀਆਂ ਜਿੰਦਾਂ ਜਾਂ ਬੁੱਢੜੀ ਗੁਰੂ ਮਾਤਾ ਪ੍ਰਤੀ ਕੋਈ ਹਮਦਰਦੀ ਤਾਂ ਉਸ ਨੀਚ ਦੇ ਮਨ ਅੰਦਰ ਹੈ ਹੀ ਕੋਈ ਨਹੀਂ ਸੀ। ਜਿਵੇਂ ਅੱਲਾ ਯਾਰ ਖਾਂ ਜੋਗੀ ਲਿਖਦੇ ਹਨ ਕਿ ਇਸ ਨੀਚ ਨੇ ਹੁਣ ਨਵਾਂ ਦਿਲਾਸਾ ਦੇ ਦਿੱਤਾ ਕਿ ਮੈਂ ਆਪ ਸਾਰਿਆਂ ਨੂੰ ਆਪਣੇ ਪਿੰਡ ਸਹੇੜੀ ਲਿਜਾ ਰਿਹਾ ਹਾਂ, ਗਾਓਂ ਮੇਰਾ ਕਰੀਬ ਹੈ, ਚੱਲੀਏ ਵਹਾਂ ਜਨਾਬ, ਬਾਗੇ ਉਠਾ ਕੇ ਆਈਏ ਪਿੱਛੇ ਸਰੇ ਸ਼ਿਤਾਬ, ਭਾਵ ਛੇਤੀ ਛੇਤੀ ਮੇਰੇ ਪਿੱਛੇ ਪੈਰ ਪੁੱਟਦੇ ਆ ਜਾਵੋ, ਮੇਰਾ ਪਿੰਡ ਨਜ਼ਦੀਕ ਹੀ ਹੈ, ਆਪਾਂ ਸਾਰੇ ਉੱਥੇ ਚੱਲਦੇ ਹਾਂ। ਬਿਰਧ ਮਾਤ ਗੁਜਰੀ ਜੀ ਅਤੇ ਨੰਨੇ ਲਾਲ ਮੁੜ ਜੰਗਲ ਬੇਲਿਆਂ ਅਤੇ ਔਜੜ ਰਾਹਾਂ ਦੇ ਪਾਂਧੀ ਬਣ ਗਏ। ਕਾਫੀ ਸਾਰੀ ਵਾਟ ਲੰਘਣ ਤੋਂ ਬਾਅਦ ਇੱਕ ਪੱਧਰਾ ਜਿਹਾ ਥਾਂ ਵੇਖ ਕੇ ਸ੍ਰੀ ਮਾਤਾ ਜੀ ਨੇ ਗੰਗੂ ਨੂੰ ਰੁਕਣ ਲਈ ਕਿਹਾ ਤਾਂ ਜੋ ਵਿਖੜੇ ਪੈਂਡੇ ਦੀ ਥਕਾਵਟ ਨੂੰ ਥੋੜਾ ਆਰਾਮ ਕਰਕੇ ਦੂਰ ਕੀਤਾ ਜਾ ਸਕੇ। ਇਸ ਅਸਥਾਨ ਤੇ ਮਾਤਾ ਜੀ ਨੇ ਆਪਣੇ ਨੰਨੇ ਪੋਤਰਿਆਂ ਦੇ ਸੀਸ ਤੋਂ ਦੁਮਾਲੇ ਉਤਾਰ ਕੇ ਕੇਸਾਂ ਨੂੰ ਕੰਘਾ ਕਰ ਸੰਵਾਰਿਆ, ਮੁੜ ਸਿਰਾਂ ਉੱਪਰ ਦਸਤਾਰਾਂ ਸਜਾਈਆਂ, ਮੀਂਹ ਨਾਲ ਭਿੱਜੇ ਬਸਤਰਾਂ ਨੂੰ ਝਾੜੀਆਂ ਉੱਪਰ ਪਾ ਕੇ ਮੁੜ ਵਰਤਨਯੋਗ ਬਣਾਉਣ ਲਈ ਸੁਕਾਇਆ। ਜੋ ਥੋੜਾ ਬਹੁਤਾ ਭੋਜਨ ਬੀਬੀ ਲਕਸ਼ਮੀ ਨੇ ਬਾਬਾ ਕਰਮੂ ਦੀ ਝੌਂਪੜੀ ਚੋਂ ਵਿਦਾਇਗੀ ਵੇਲੇ ਨਾਲ ਦਿੱਤਾ ਸੀ, ਸਾਰਿਆਂ ਨੇ ਇੱਥੇ ਗ੍ਰਹਿਣ ਕਰਕੇ ਪੇਟ ਦੀ ਅਗਨੀ ਨੂੰ ਸ਼ਾਂਤ ਕੀਤਾ। ਸੂਰਜ ਦੀ ਧੁੱਪ ਸੇਕਦਿਆਂ ਥੋੜੀ ਥਕਾਵਟ ਉਤਾਰੀ ਅਤੇ ਮੁੜ ਅਗਲੇ ਸਫ਼ਰ ਲਈ ਕਮਰ ਕੱਸਾ ਕਰ ਲਿਆ। ਇਸ ਜਗ੍ਹਾ ਤੇ ਗੁਰੂ ਪਰਿਵਾਰ ਦੀ ਯਾਦ ਵਿਚ ਇਕ ਅਸਥਾਨ ਬਣਿਆ ਹੋਇਆ ਹੈ ਜਿਸ ਨੂੰ ਗੁਰਦੁਆਰਾ ਕੰਘਾ ਸਾਹਿਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਅਸਥਾਨ ਸਤਿਗੁਰੂ ਜੀ ਦੇ ਪਰਿਵਾਰ ਵੱਲੋਂ ਸਾਡੀ ਖਾਤਰ ਝੱਲੀਆਂ ਦੁਸ਼ਾਵਰੀਆਂ ਦੀ ਯਾਦ ਨੂੰ ਸਾਡੇ ਹਿਰਦੇ ਵਿਚ ਤਾਜ਼ਾ ਕਰਦਾ ਹੈ ਤਾਂ ਜੋ ਅਸੀਂ ਉਹਨਾਂ ਮਹਾਨ ਸ਼ਹੀਦਾਂ ਦੇ ਪਰਉਪਕਾਰਾਂ ਨੂੰ ਆਪਣੀ ਸਿਮਰਤੀ ਵਿਚ ਹਮੇਸ਼ਾ ਲਈ ਸਾਂਭ ਸਕੀਏ। ਇਸ ਸਾਰੇ ਸਮੇਂ ਦੌਰਾਨ ਗੰਗੂ ਭਾਵੇਂ ਗੁਰੂ ਪਰਿਵਾਰ ਦੀ ਸੇਵਾ ਵਿਚ ਵਿਚਰਨ ਦਾ ਵਿਖਾਵਾ ਤਾਂ ਕਰ ਰਿਹਾ ਸੀ ਪਰ ਖੁਰਜੀ ਅਤੇ ਥੈਲੀ ਵਿਚ ਪਈ ਮਾਇਆ ਅਤੇ ਸੋਨੇ ਦੀਆਂ ਮੋਹਰਾਂ ਦੀ ਚਮਕ ਦਮਕ ਉਸ ਦੀ ਲੋਭ ਕਾਂਗ ਨੂੰ ਲਗਾਤਾਰ ਵਧਾਈ ਜਾ ਰਹੀਆਂ ਸਨ। ਇਸ ਧਨ ਨੂੰ ਹੜੱਪ ਕਰਕੇ ਧਨਵਾਨ ਬਣਨ ਦੀ ਲਾਲਸਾ ਵਿਚ ਨਵੀਆਂ ਨਵੀਆਂ ਜੁਗਤਾਂ ਉਸ ਦੇ ਮਨ ਵਿਚ ਫੁਰ ਰਹੀਆਂ ਸਨ ਜਿਸ ਕਾਰਨ ਉਹ ਬੇਧਿਆਨੀ ਵਿਚ ਕਈ ਵਾਰ ਮਾਤਾ ਜੀ ਦੇ ਕਿਸੇ ਸਵਾਲ ਦਾ ਜਾਂ ਮਾਤਾ ਜੀ ਦੀ ਕਿਸੇ ਗੱਲ ਦਾ ਜਵਾਬ ਵੀ ਸਪਸ਼ਟ ਨਾ ਦਿੰਦਾ, ਉਹ ਗਵਾਚਾ ਗਵਾਚਾ ਜਿਹਾ ਪ੍ਰਤੀਤ ਹੋ ਰਿਹਾ ਸੀ। ਜੰਗਲ ਦਾ ਭਿਆਨਕ ਰਸਤਾ, ਸੂਰਜ ਵੀ ਆਪਣੀ ਜਵਾਨੀ ਵਿਖਾ ਆਰਾਮ ਕਰਨ ਤੁਰ ਪਿਆ, ਪਰਛਾਵੇਂ ਢਲਣ ਲੱਗੇ, ਹਨੇਰੇ ਨੇ ਪੈਰ ਪਸਾਰਨੇ ਆਰੰਭ ਕਰ ਦਿੱਤੇ, ਕਾਲੀ ਬੋਲੀ ਰਾਤ ਦੀ ਆਹਟ ਸੁਣਾਈ ਦੇਣ ਲੱਗੀ, ਚਾਰੇ ਪਾਸੇ ਸੁੰਨਸਾਨ ਜੰਗਲ ਬੀਆਬਾਨ ਅਤੇ ਉਜਾੜ ਕਰਕੇ ਡਰ ਅਤੇ ਸਹਿਮਣੇ ਵਾਤਾਵਰਨ ਬਣਾਇਆ ਹੋਇਆ ਸੀ। ਮਾਤਾ ਜੀ ਸੋਚ ਰਹੇ ਨੇ ਕਿ ਕਿਹੋ ਜਿਹਾ ਸਮਾਂ ਬਣ ਆਇਆ ਹੈ ਕਿ ਕੋਈ ਰੱਖਿਅਕ ਸਿਪਾਹੀ ਵੀ ਨਾਲ ਨਹੀਂ ਹੈ, ਲੈ ਦੇ ਕਿ ਇਹ ਰਸੋਈਆ ਸੇਵਕ ਹੀ ਰਾਹ ਦੱਸਣ ਲਈ ਬਚਿਆ ਹੈ, ਵੇਖੋ ਅੱਜ ਦੀ ਰਾਤ ਕਿੱਥੇ ਟਿਕਾਣਾ ਹੁੰਦਾ ਹੈ, ਬੱਚੋ ਕਾ ਸਾਥ ਰਾਹ ਕਠਨ ਸਰ ਪੇ ਸ਼ਾਮ ਹੈ, ਸੁਨਸਾਨ ਦਸ਼ਤ ਚਾਰ ਸੂਹੂ ਕਾ ਮੁਕਾਮ ਹੈ, ਹੋਤਾ ਕਹਾਂ ਪੇ ਦੇਖੀਏ ਸ਼ਬ ਕੋ ਕਿਆਮ ਹੈ, ਖਾਦਮ ਹੈ ਔਰ ਕੋਈ ਨਾ, ਹਮ ਰਾਹ ਗੁਲਾਮ ਹੈ, गंगूर सोइया है फकत साथ रह गया, लै दे के रहबरी को ये है हाथ रह गया। इना औजड़ राहां विच साहिबजादे वारो वारी कदे खच्चर ते बैठ जांदे, कदे पैदल तुर पैंदे, विच विच माता जी नूं पुछ लैंदे कि हुण असीं किधर नूं जा रहे हां, गुरु पिता अते भरावां नाल मिलाप कदों होवेगा, साडी आनंदपुरी हुण किन्नी कु दूर है। माता जी भी अणक्यासी अणदिसदी मंजिल नूं दलासियां दी बुक्कल विच लपेट के साहिबजादियां नूं सवाए हौसला देण दे की कह सकदे सन। सो दलासे दे के हौसला देण दा यतन ही सी कि बहुत जल्द साडा इह सेवक गंगू सानू गुरु पिता अते भरावां ते बाकी सिंघां दे नाल मिला देवेगा। इस दलासे दे आसरे ही सफर लंघी जा रहा सी। दूसरी रात चलदियां चलदियां रात पै गई। दरख्तां दी एक संघनी झंगी अते तलाब देख के गंगू माता जी नूं कहण लगा कि माता जी हुण इस रात समय जंगल विच दी गुजरना खतरे तो खाली नहीं, क्यों ना आपां इत्थे तलाब दे किनारे ही औखे सौखे रात कट्टी कर लईए, दिन चढ़े ते रस्ता साफ दिखाई दे जावेगा, सो अज दी रात इत्थे ही टिकाणा कर लैंदे हां। मैं नजदीक किसे नगर विचों छकण लई लंगर पानी प्रशादे दा इंतजाम करके आउंदा हां, सो तुसीं इत्थे ही टिको। इस बिपता भरे औखे समय विच सवाए बिपर गंगू उपर भरोसा करन अते उस दी कही नूं मनन तो बिना होर कोई हल भी नहीं सी। माता जी एक दरख्त दी ओट लै के दोवां साहिबजादियां नूं गोदी विच सज्जे खब्बे लै के बैठ गए। जो थोड़ा बहुत वस्त्र आदिक नाल सी उस नाल ठंड तों बचाओ लई बच्चियां उपर ओढ़ण पा दित्ता अते किसे परमेश्वरी रंग विच सौ पुरख दी रहरास करन लग पए। नाल ही बच्चियां उपर सिखी सिदक विच परपक्ता दी लेपण नूं दृढ़ करन लई सिख इतिहास दीआं शहादतां दी गाथा नाल उनां दा मनोबल उच्चा करना आरंभ कर दित्ता। शाही महलां विच रहण बसेरा करन वाले अज खुले असमान दी छतरी थले परमेश्वरी भाणे विच उस मालक दी रजा विच भोएं ते ही बराजे होए हन। नमक हरामी नीच गंगू जानदा सी कि इह तलाब ते झंगी कोई ओपरी नहीं। नमक हरामी गंगू इह जानदा सी कि इह तलाब ते दरख्तां दा झुंड कोई ओपरा नहीं, बल्कि उस दे अपने ही पिंड दी जूह दे बाहर वार है। पर किसे बदनीयत नाल उसने इह भेद माता जी नूं ना दस्या। बदनीयत स्पष्ट सी कि रात नूं मौका लगदे ही खुरजी नूं अलोप करके धन दौलत नूं हड़पना। सो हुण तक उह अपने ही पिंडों रुखी सुखी बाजरे दी रोटी मसरां दी दाल आदिक नाल लै आया। लहेर की रोटी करी मसूरी की करी दाल, थाली माहे सो पाई कै लै आयो तत्काल। कथा गुरु के सुतन जी की विच भाई दुन्ना सिंह जी लिखदे ने कि नीच पापी गंगू गुरु परिवार दे खाण लई अजिहा अयोग भोजन लै के आया जिस नूं शायद कां कुकर भी ग्रहण ना करन। सो रोटी ऐसी कर लियायो हमरे काग ना कुकर खायो, तब माता ऐसे बिलखानी भूखे कोयर देख कुमलानी। सारे दिन दे भुखे ते तिहाए नन्ने लालां दी भुख तक के माता जी गंगू दी अजही हरकत ते बहुत निराश होए कि तू ता इस दर दा रसोईया रहा है, घटो घट खाण योग पदार्थ ता लैके आम दो। सो माता जी ने सोने दी एक मोहर दे के मुड़ नगर विचों कोई सुचज्जा खाण योग पदार्थ लियाउण लई गंगू नूं भेजिया। भाई दुन्ना सिंह जी लिखदे ने कि माता जी ऐसे कहो मोहर एक लै जाहो, जो पकवान तुम देख हो सो प्रसाद लै आहो। प्रसाद भाव खाण योग पदार्थ लैके आ। गंगू फेर नगर विच गया अते रुखा मिस्सा प्रसाद पानी लैके आ गया। उस विचों थोड़ा बहुत साहबजादियां ते माता जी ने छकिया अते नेड़ले तलाब चों बुक्कां नाल पानी दीआं घुट्टां पीतीआं। सारे दिन दे लंबे पंध दी थकावट नाल झंबे होए साहबजादे मुड़ माता जी दे पावन शरीर दी गोद दे निघ दा आनंद लैंदिआं विराज गए। रड़ी धरती उपर बिरध माता गुजरी जी दा शरीर आराम नहीं सी लै रहा। लंबेरे औजड़ पंध दी अत्यंत थकावट, पोह दा ठक्का वज रहा है, कहारी दी ठंड, मूहरे मंजिल कोई दिस नहीं रही। माता जी दे हिरदे विच शायद इह विचार चल रहे सन कि मेरा नां गुजरी, मेरी अल गुजरी, एहो जही कहानी तां मेरे उत्ते घड़ी घड़ी गुजरी, पल पल गुजरी। मेरा नां गुजरी, मेरी अल गुजरी, एहो जही कहानी तां मेरे उत्ते घड़ी घड़ी गुजरी, पल पल गुजरी। गुजरी लोक मैनू ताइयों आखदे ने, जिहड़ी आई सिर ते मैं चल गुजरी। साचरण सिंह सफरी ने यह सत्रां लिखियां हन। अज दी रात भी गंगू दा होशा सुपना पूरा ना हो सकिया। माया नू चराउण दीआं घाड़तां घड़दा घड़दा पता नहीं किहड़े वेले नींद दी गोद विच जा डिग्गा। उधर माता जी भी अपने लाला नू नाम बाणी दीआं लोरियां दिंदे किसे रब्बी रंग विच सुरत लै गए। अठ पोह दी एक करीली रात माता जी अते गुरु सुतां ने काईनौर दे तलाब कंढे दरख्तां दी झंगी विच रड़े मैदान खुले आकाश हेठ बिताई। भाई वीर सिंह बल अपनी रचना सिंह सागर विच इस दा इशारा दिंदे हन। जोरावर सिंह, फतेह सिंह, गुजरी माता साथ, काईनौर के तल के वसे एक पुर रात। इस स्थान ते अजकल गुरद्वारा बाबा शहीद जंडीसर काईनौर सुशोभित है, जो रोपड़ जिले विच है। इस स्थान उपर इस इतिहास नूं दर्शाउंदा होया जो बोर्ड लगा है, उस उपर इस प्रकार लिखिया है, इस स्थान दा संखेप इतिहास। दसम पिता जी नालों सत पोह 1761 बिक्रमी नूं गुरद्वारा परिवार विछोड़ा वाले स्थान तों विछड़ के दादी मां गुजर कौर जी अते छोटे साहबजादे बाबा जोरावर सिंह जी अते बाबा फतेह सिंह जी ने अपने जीवन दीआं आखरी 6 रातां विचों दूजी रात इस स्थान दे तला दे किनारे दरख्तां दी संघनी झिड़ी विच बतीत कीती सी। उस थां ते हुण गुरद्वारा बाबा शहीद जंडीसर साहिब काईनौर रोपड़ सुशोभित है, यादगार माता गुजर कौर जी ते छोटे साहबजादे।